ਸੱਜਣੋ ਤੇ ਮਿੱਤਰੋ, ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਅਜ਼ੀਜ਼ੋ, ਅੱਜ ਅਸੀਂ ਸਬਕ ਨੰਬਰ 12 ਤੇ ਉਹਦਾ ਦੂਜਾ ਹਿੱਸਾ ਸਮਾਪਤ ਫਰਮਾਉਣ ਡੇ ਹਾਂ, ਜਿਹਦਾ ਉਨਵਾਨ ਏ ਹਜ਼ਰਤ ਹਨੂਕ ਨਬੀ। ਆਦਮ ਦੀ ਦੂਸਰੀ ਨਸਲ ਦੀ ਤਰ੍ਹਾਂ ਹਨੂਕ ਵੀ ਗੁਨਾਹਗਾਰ ਪੈਦਾ ਹੋਇਆ ਸੀ ਤੇ ਫਿਰ ਵੀ ਜਦੋਂ ਹਨੂਕ 65 ਸਾਲ ਦਾ ਹੋਇਆ ਤੇ ਉਹਨੇ ਆਪਣੇ ਗੁਨਾਹਾਂ ਤੋਂ ਤੌਬਾ ਕੀਤੀ ਤੇ ਖੁਦਾ ਦੀ ਰਾਹ ਕਬੂਲ ਕੀਤੀ ਤੇ ਇਸ ਨਜਾਤ ਦਹਿੰਦਾ ਦੀ ਬਾਬਤ ਖੁਦਾ ਦੇ ਕਲਾਮ ਨੂੰ ਮੰਨਿਆ ਜਿਹੜਾ ਫਰਮਾਂਦਾ ਕਿ ਦੁਨੀਆਂ ਦਾ ਨਜਾਤ ਦਹਿੰਦਾ ਆਏਗਾ ਤੇ ਉਹ ਗੁਨਾਹਾਂ ਦੀ ਕਾਮਿਲ ਕੁਰਬਾਨੀ ਦੇਵੇਗਾ ਜਿਹੜੀ ਸਾਰੀ ਦੁਨੀਆਂ ਦੇ ਗੁਨਾਹਾਂ ਵਾਸਤੇ ਹੋਵੇਗੀ। ਹਨੂਕ ਨੇ ਖਤਾ ਦੀ ਕੁਰਬਾਨੀ ਦੇ ਤੌਰ ਤੇ ਇੱਕ ਜਾਨਵਰ ਦਾ ਖੂਨ ਖੁਦਾ ਤਾਲਾ ਦੇ ਹਜ਼ੂਰ ਪੇਸ਼ ਕੀਤਾ ਤੇ ਇਸ ਤਰ੍ਹਾਂ ਉਹਨੇ ਸਾਬਿਤ ਕੀਤਾ ਕਿ ਉਹ ਇਮਾਨਦਾਰ ਏ। ਇਸ ਕੁਰਬਾਨੀ ਦੇ ਨਤੀਜੇ ਵਿੱਚ ਖੁਦਾ ਨੇ ਹਨੂਕ ਦੇ ਇਮਾਨ ਨੂੰ ਕਬੂਲ ਕੀਤਾ ਤੇ ਉਹਦੇ ਗੁਨਾਹ ਮੁਆਫ਼ ਕਰਕੇ ਉਹਨੂੰ ਰਾਸਤਬਾਜ਼ ਠਹਿਰਾਇਆ ਤੇ ਉਹਦੇ ਦਿਲ ਨੂੰ ਪਾਕ ਤੇ ਸਾਫ਼ ਕਰ ਦਿੱਤਾ। ਇਸ ਤਰ੍ਹਾਂ ਖੁਦਾ ਦਾ ਕਲਾਮ ਫਰਮਾਉਂਦਾ ਹੈ, ਹਨੂਕ 300 ਸਾਲਾਂ ਤੱਕ ਖੁਦਾ ਦੇ ਨਾਲ ਚੱਲਦਾ ਰਿਹਾ। ਪੈਦਾਇਸ਼ ਬਾਬ 3 ਆਇਤ ਨੰਬਰ 22। ਹਨੂਕ ਦੇ ਜ਼ਮਾਨੇ ਵਿੱਚ ਖੁਦਾ ਦੇ ਨਾਲ ਟੁਰਨਾ ਕੋਈ ਆਸਾਨ ਕੰਮ ਨਹੀਂ ਸੀ ਕਿਉਂਕਿ ਇਹ ਜ਼ਮਾਨਾ ਅੱਜ ਕੱਲ੍ਹ ਦੇ ਜ਼ਮਾਨੇ ਦੀ ਤਰ੍ਹਾਂ ਬੜਾ ਮਕਾਰ, ਧੋਖੇਬਾਜ਼ ਤੇ ਖੁਦ ਗਰ ਸੀ। ਹਨੂਕ ਦੇ ਜ਼ਮਾਨੇ ਦੇ ਜ਼ਿਆਦਾਤਰ ਲੋਕ ਐਸ਼ੋ ਇਸ਼ਰਤ ਦੇ ਪਿੱਛੇ ਭੱਜਦੇ ਸਨ ਤੇ ਨਾਪਾਕ ਜ਼ਿੰਦਗੀ ਗੁਜ਼ਾਰਦੇ ਸਨ, ਲੇਕਿਨ ਹਨੂਕ ਚਾਹੁੰਦਾ ਸੀ ਕਿ ਖੁਦਾ ਨੇ ਇਨਸਾਨ ਨੂੰ ਇਸ ਲਈ ਪੈਦਾ ਨਹੀਂ ਕੀਤਾ ਕਿ ਉਹ ਨਾਪਾਕ ਜ਼ਿੰਦਗੀ ਗੁਜ਼ਾਰੇ, ਬਲਕਿ ਇਸ ਲਈ ਪੈਦਾ ਕੀਤਾ ਕਿ ਉਹ ਪਾਕੀਜ਼ਗੀ ਤੇ ਰਾਸਤਬਾਜ਼ੀ ਦੀ ਜ਼ਿੰਦਗੀ ਗੁਜ਼ਾਰੇ। ਇਸ ਲਈ ਉਹਨੇ ਆਪਣੇ ਨਫਸ ਨੂੰ ਆਪਣੀ ਜ਼ਾਤ ਤੇ ਕਾਬਜ਼ ਨਾ ਹੋਣ ਦਿੱਤਾ, ਜਿਵੇਂ ਕਿ ਉਹਦੇ ਸਾਥੀਆਂ ਨੇ ਕੀਤਾ ਸੀ ਜੋ ਖੁਦਾ ਨੂੰ ਨਾ ਮੰਨਦੇ ਸਨ। ਜਦੋਂ ਖੁਦਾ ਰਾਸਤਬਾਜ਼ੀ ਨੂੰ ਪਸੰਦ ਕਰਦਾ ਏ ਤੇ ਨਾਰਾਸਤੀ ਨੂੰ ਨਹੀਂ ਪਸੰਦ ਕਰਦਾ, ਤੇ ਬਿਲਕੁਲ ਇਸੇ ਤਰ੍ਹਾਂ ਹਨੂਕ ਨੇ ਵੀ ਰਾਸਤਬਾਜ਼ੀ ਨੂੰ ਪਸੰਦ ਕੀਤਾ ਤੇ ਨਾਰਾਸਤੀ ਤੋਂ ਨਫ਼ਰਤ ਕੀਤੀ। ਲੋਕਾਂ ਨੇ ਉਹਦੇ ਉੱਤੇ ਉਂਗਲੀਆਂ ਚੁੱਕੀਆਂ, ਉਹਨੂੰ ਬਦਨਾਮ ਕੀਤਾ, ਉਹਦੇ 'ਤੇ ਇਲਜ਼ਾਮ ਲਾਏ ਕਿਉਂਕਿ ਉਹਦਾ ਰਹਿਣ ਸਹਿਣ ਦੂਜੇ ਲੋਕਾਂ ਤੋਂ ਬਿਲਕੁਲ ਫਰਕ ਸੀ। ਲੇਕਿਨ ਹਨੂਕ ਨੇ ਉਹਨਾਂ ਦੀ ਕੋਈ ਪਰਵਾਹ ਨਾ ਕੀਤੀ ਕਿਉਂਕਿ ਉਹ ਜਾਣਦਾ ਸੀ ਕਿ ਖੁਦਾ ਦਾ ਇਤਮਾਨ ਹਾਸਿਲ ਕਰਨਾ ਹੀ ਸਭ ਤੋਂ ਜ਼ਿਆਦਾ ਜ਼ਰੂਰੀ ਏ। ਖੁਦਾ ਨੇ ਹਨੂਕ ਨੂੰ ਚੁਣਿਆ ਤਾਂ ਕਿ ਉਹ ਬੁਰਾਈ ਦੇ ਇਸ ਜ਼ਮਾਨੇ ਵਿੱਚ ਉਹਦਾ ਖਾਦਮ ਤੇ ਨਬੀ ਬਣੇ। ਦੂਸਰੇ ਸਾਰੇ ਨਬੀਆਂ ਦੀ ਤਰ੍ਹਾਂ ਹਨੂਕ ਨੇ ਵੀ ਆਉਣ ਵਾਲੇ ਨਜਾਤ ਦਹਿੰਦਾ ਦੀ ਗਵਾਹੀ ਦਿੱਤੀ। ਉਹਨੇ ਇਹ ਵੀ ਐਲਾਨ ਕੀਤਾ ਕਿ ਉਹ ਨਜਾਤ ਦਹਿੰਦਾ ਇੱਕ ਰੋਜ਼ ਵਾਪਿਸ ਆ ਕੇ ਉਹਨਾਂ ਦਾ ਇਨਸਾਫ ਕਰੇਗਾ ਜਿਹੜੇ ਤੌਬਾ ਨਾ ਕਰਨਗੇ ਤੇ ਉਹਦੇ 'ਤੇ ਇਮਾਨ ਨਾ ਲਿਆਵਣਗੇ। ਹਨੂਕ ਪੈਗਾਮ ਦਿੰਦਾ, ਵੇਖੋ ਖੁਦਾਵੰਦ ਆਪਣੇ ਲੱਖਾਂ ਮੁਕੱਦਸਾਂ ਦੇ ਨਾਲ ਆਉਂਦਾ ਤਾਂ ਕਿ ਸਾਰੇ ਆਦਮੀਆਂ ਦਾ ਇਨਸਾਫ ਕਰੇ ਤੇ ਸਾਰੇ ਬੇਦੀਨਾਂ ਨੂੰ ਉਹਨਾਂ ਦੀ ਬੇਦੀਨੀ ਦੇ ਉਹਨਾਂ ਸਭ ਕੰਮਾਂ ਦੇ ਸਬਬ ਤੋਂ ਜਿਹੜੇ ਉਹਨਾਂ ਨੇ ਬੇਦੀਨੀ ਦੇ ਨਾਲ ਕੀਤੇ ਨੇ ਤੇ ਉਹਨਾਂ ਸਾਰੇ ਸਖ਼ਤ ਗੱਲਾਂ ਦੇ ਸਬਬ ਜਿਹੜੀਆਂ ਉਹਨਾਂ ਨੇ ਬੇਦੀਨ ਗੁਨਾਹਗਾਰਾਂ ਨੇ ਉਹਨਾਂ ਦੀ ਮੁਖਾਲਫਤ 'ਚ ਕਈਆਂ ਨੇ ਕਸੂਰਵਾਰ ਠਹਿਰਾਏ। ਯਹੂਦਾ ਬਾਬ 1 ਆਇਤ ਨੰਬਰ 14 ਤੇ 15। ਇੱਕ ਹੋਰ ਅਜੀਬ ਗੱਲ ਜਿਹੜੀ ਸਾਨੂੰ ਮਾਲੂਮ ਹੋਣੀ ਚਾਹੀਦੀ ਏ ਉਹ ਇਹ ਵੀ ਕਿ ਹਨੂਕ ਮਰਿਆ ਨਹੀਂ ਸੀ। ਇਹ ਬਿਲਕੁਲ ਦਰੁਸਤ ਏ, ਖੁਦਾ ਦਾ ਕਲਾਮ ਸਾਨੂੰ ਦੱਸਦੇ ਕਿ ਹਨੂਕ ਮਰਿਆ ਨਹੀਂ। ਕਲਾਮ ਬਿਆਨ ਕਰਦਾ ਕਿ ਹਨੂਕ 300 ਸਾਲਾਂ ਤੱਕ ਖੁਦਾ ਦੇ ਨਾਲ ਨਾਲ ਟੁਰਦਾ ਰਿਹਾ ਤੇ ਫਿਰ ਉਹ ਗਾਇਬ ਹੋ ਗਿਆ ਕਿਉਂਕਿ ਖੁਦਾ ਨੇ ਉਹਨੂੰ ਚੁੱਕ ਲਿਆ। ਪੈਦਾਇਸ਼ ਬਾਬ 5 ਉਹਦੀ ਆਇਤ ਨੰਬਰ 24। ਖੁਦਾ ਨੇ ਆਪਣੀ ਕੁਦਰਤ ਦੇ ਨਾਲ ਆਪਣੇ ਮਨਸੂਬੇ ਦੇ ਤਹਿਤ ਹਨੂਕ ਨਬੀ ਨੂੰ ਮੌਤ ਦੇ ਦਰਵਾਜ਼ੇ 'ਚੋਂ ਗੁਜ਼ਾਰਿਆਂ ਬਗੈਰ ਹੀ ਆਸਮਾਨ 'ਤੇ ਚੁੱਕ ਲਿਆ। ਖੁਦਾ ਨੇ ਹਨੂਕ ਨਬੀ ਨੂੰ ਇਸ ਤਰ੍ਹਾਂ ਕਿਉਂ ਚੁੱਕਿਆ? ਹਨੂਕ ਦੀ ਜ਼ਿੰਦਗੀ ਦੇ ਜ਼ਰੀਏ ਖੁਦਾ ਸਾਨੂੰ ਸਿਖਾਉਣਾ ਚਾਹੁੰਦਾ ਹੈ ਕਿ ਜਿਹੜੇ ਲੋਕ ਉਸ 'ਤੇ ਪੁਖਤਾ ਯਕੀਨ ਰੱਖਦੇ ਨੇ ਤੇ ਸਾਰੀਆਂ ਗੱਲਾਂ ਵਿੱਚ ਉਹਦੀ ਖੁਸ਼ਨੂਦੀ ਤਲਾਸ਼ ਕਰਦੇ ਨੇ, ਉਹਨੇ ਉਹਨਾਂ ਵਾਸਤੇ ਕੀ ਸੋਚ ਰੱਖਿਆ? ਖੁਦਾ ਦਾ ਕਲਾਮ ਬਿਆਨ ਕਰਦੇ ਕਿ ਇਮਾਨ ਹੀ ਨੇ ਹਨੂਕ ਨੂੰ ਚੁੱਕ ਲਿੱਤਾ ਤਾਂ ਕਿ ਮੌਤ ਨੂੰ ਨਾ ਵਿਖੇ, ਕਿਉਂਕਿ ਖੁਦਾ ਨੇ ਉਹਨੂੰ ਚੁੱਕ ਲਿੱਤਾ ਇਸ ਲਈ ਉਹਦਾ ਪਤਾ ਨਾ ਮਿਲਿਆ, ਕਿਉਂਕਿ ਚੁੱਕੇ ਜਾਣ ਤੋਂ ਪੇਸ਼ਤਰ ਉਹਦੇ ਹੱਕ ਵਿੱਚ ਇਹ ਗਵਾਹੀ ਦਿੱਤੀ ਗਈ ਸੀ ਕਿ ਖੁਦਾ ਨੂੰ ਪਸੰਦ ਆਇਆ ਏ ਤੇ ਬਗੈਰ ਇਮਾਨ ਦੇ ਉਹਨੂੰ ਪਸੰਦ ਆਉਣਾ ਨਾਮੁਮਕਿਨ ਏ। ਇਸ ਲਈ ਕਿ ਖੁਦਾ ਦੇ ਕੋਲ ਆਉਣ ਵਾਲੇ ਨੂੰ ਇਮਾਨ ਲਾਉਣਾ ਚਾਹੀਦਾ ਕਿ ਉਹ ਮੌਜੂਦ ਏ ਤੇ ਆਪਣੇ ਤਾਲਬਾਂ ਨੂੰ ਬਦਲਾ ਦਿੰਦਾ। ਇਬਰਾਨੀਓ ਬਾਬ 11 ਆਇਤ ਨੰਬਰ 5 ਤੇ 6 ਵਿੱਚ ਇਹੀ ਮਰਕੂਮ ਏ। 300 ਸਾਲਾਂ ਤੱਕ ਹਨੂਕ ਖੁਦਾ ਨੂੰ ਖੁਸ਼ ਕਰਦਾ ਰਿਹਾ ਕਿਉਂਕਿ ਉਹਦਾ ਖੁਦਾ ਤੇ ਇਮਾਨ ਸੀ। ਉਹ ਖੁਦਾ ਦੇ ਨਾਲ ਪਿਆਰ ਕਰਦਾ ਸੀ ਤੇ ਖੁਦਾ ਦੇ ਹੁਕਮ ਨੂੰ ਮੰਨਦਾ ਸੀ ਤੇ ਇਹ ਉਹ ਵਕਤ ਸੀ ਜਦੋਂ ਬੜੇ ਸਾਰੇ ਲੋਕਾਂ ਨੂੰ ਪਤਾ ਨਹੀਂ ਸੀ ਕਿ ਖੁਦਾ ਕੀ ਚਾਹੁੰਦਾ। ਫਿਰ ਇੱਕ ਦਿਨ ਖੁਦਾ ਦੇ ਬਜ਼ੁਰਗ ਨੇ ਅਚਾਨਕ ਹਨੂਕ ਨੂੰ ਆਪਣੇ ਕੋਲ ਬੁਲਾ ਲਿੱਤਾ ਤੇ ਹਨੂਕ ਖੁਦਾ ਦੇ ਫਿਰਦੋਸ ਵਿੱਚ ਤੇ ਉਹਦੇ ਨਾਲ ਅਬਦੀ ਜਲਾਲੀ ਕਾਰ ਵਿੱਚ ਦਾਖਲ ਹੋਇਆ। ਸਾਨੂੰ ਇੱਕ ਹੋਰ ਬੜੀ ਜ਼ਰੂਰੀ ਗੱਲ ਯਾਦ ਰੱਖਣੀ ਚਾਹੀਦੀ ਏ ਜਿਹੜੀ ਖੁਦਾ ਸਾਨੂੰ ਸਿਖਾਉਣਾ ਚਾਹੁੰਦਾ। ਉਹ ਇਹ ਵੀ ਕਿ ਜੇ ਤੁਹਾਡਾ ਇਮਾਨ ਹਨੂਕ ਵਾਂਗਰ ਨਹੀਂ ਹੁੰਦਾ ਤੇ ਫਿਰ ਤੁਸੀਂ ਖੁਦਾ ਦੀ ਖੁਸ਼ਨੂਦੀ ਕਦੀ ਹਾਸਿਲ ਨਹੀਂ ਕਰ ਸਕੋਗੇ। ਲੇਕਿਨ ਜੇ ਤੁਹਾਡਾ ਇਮਾਨ ਹਨੂਕ ਦੇ ਇਮਾਨ ਵਾਂਗਰ ਏ ਤੇ ਫਿਰ ਤੁਸੀਂ ਖੁਦਾ ਦੀ ਨਿਗਾਹ ਵਿੱਚ ਰਾਸਤਬਾਜ਼ ਹੋਵੋਗੇ ਤੇ ਤੁਹਾਨੂੰ ਮੌਤ ਤੋਂ ਡਰਨ ਦੀ ਕੋਈ ਜ਼ਰੂਰਤ ਨਹੀਂ ਹੋਵੇਗੀ। ਤੁਸੀਂ ਜਾਣੋਗੇ ਕਿ ਖੁਦਾ ਨੇ ਮੇਰੇ ਲਈ ਮੌਤ ਦਾ ਡੰਗ ਕੱਢ ਦਿੱਤਾ ਹੈ, ਕਿਉਂਕਿ ਜੇ ਤੁਸੀਂ ਖੁਦਾ ਦਾ ਕਲਾਮ ਸੁਣਦੇ ਹੋ, ਉਹਦੇ 'ਤੇ ਇਮਾਨ ਰੱਖਦੇ ਹੋ, ਤੇ ਫਿਰ ਜਦੋਂ ਇਸ ਜ਼ਮੀਨ 'ਤੇ ਤੁਸੀਂ ਜ਼ਿੰਦਗੀ ਖਤਮ ਕਰੋਗੇ ਤੇ ਤੁਸੀਂ ਖੁਦਾ ਦੇ ਹਜ਼ੂਰ ਵਿੱਚ ਪਹੁੰਚ ਕੇ ਹਮੇਸ਼ਾ ਤੱਕ ਉਹਦੇ ਨਾਲ ਰਹੋਗੇ, ਬਿਲਕੁਲ ਹਨੂਕ ਦੀ ਤਰ੍ਹਾਂ। ਤੇ ਫਿਰ ਵੀ ਜ਼ਰੂਰੀ ਏ ਕਿ ਖੁਦਾਵੰਦ ਤਾਲਾ ਤੋਂ ਨਿਜਾਤ ਦੀ ਜਿਹੜੀ ਕਿ ਪਾਕ ਰਾਹ ਗੁਨਾਹਗਾਰਾਂ ਲਈ ਬਣਾਈ ਗਈ ਏ ਉਹਨੂੰ ਜਾਣੀਏ ਤੇ ਉਹਨੂੰ ਮੰਨੀਏ। ਅੱਜ ਦੇ ਸਬਕ ਦਾ ਖੁਲਾਸਾ ਸਾਹਮਣੇ ਰੱਖਦਿਆਂ ਹੋਇਆਂ, ਅਸੀਂ ਲਮਕ ਤੇ ਹਨੂਕ ਦੇ ਦਰਮਿਆਨ ਆਦਮ ਦੀ ਨਸਲ ਤੋਂ ਚੰਦ ਇੱਕ ਫਰਕ ਦੱਸਣੇ ਚਾਹੇ ਨੇ। ਲਮਕ ਤੇ ਹਨੂਕ ਦੋਵੇਂ ਆਦਮ ਦੀ ਨਸਲ ਵਿੱਚੋਂ ਉਹਦੀ 7ਵੀਂ ਪੁਸ਼ਤ 'ਚੋਂ ਸਨ। ਲਮਕ ਕਾਇਨ ਦੀ ਨਸਲ ਤੋਂ ਸੀ ਜਦੋਂ ਕਿ ਹਨੂਕ ਸੀਦ ਦੀ ਨਸਲ 'ਚੋਂ। ਲਮਕ ਤੇ ਹਨੂਕ ਦੋਵੇਂ ਇੱਕੋ ਹੀ ਪੁਸ਼ਤ ਦੇ ਸਨ, ਲੇਕਿਨ ਉਹਨਾਂ ਦੇ ਕੰਮ ਇੱਕੋ ਜਿਹੇ ਨਾ ਸਨ। ਇਹਨਾਂ ਦੋਵਾਂ ਦੇ ਜ਼ਹਿਨ ਤੇ ਰਹਿਣ ਸਹਿਣ ਦੋਵੇਂ ਫਰਕ ਸਨ, ਜਿਨ੍ਹਾਂ ਦਿਨ ਤੇ ਰਾਤ 'ਚ ਫਰਕ ਹੁੰਦਾ। ਲਮਕ ਨਾ ਖੁਦਾ ਨੂੰ ਮੰਨਦਾ ਤੇ ਨਾ ਉਹਦੇ ਕਲਾਮ ਨੂੰ ਮੰਨਦਾ ਸੀ, ਲੇਕਿਨ ਹਨੂਕ ਦਾ ਖੁਦਾ ਤੇ ਇਮਾਨ ਸੀ ਤੇ ਉਹਦੇ ਕਲਾਮ ਦੇ ਨਾਲ ਪਿਆਰ ਕਰਦਾ ਸੀ। ਸ਼ੈਤਾਨ ਦੀ ਪੈਰਵੀ ਵਿੱਚ ਲਮਕ ਨਾਰਾਸਤੀ ਦੀ ਰਾਹ 'ਤੇ ਟੁਰਿਆ, ਜਦੋਂ ਕਿ ਹਨੂਕ ਖੁਦਾ ਦੇ ਨਾਲ ਨਾਲ ਰਾਸਤੀ ਦੀ ਰਾਹ 'ਤੇ ਟੁਰਿਆ। ਲਮਕ ਨੂੰ ਖੁਦਾ ਦੀ ਬਣਾਈ ਹੋਈ ਨਿਜਾਤ ਦੀ ਰਾਹ ਦੀ ਕੋਈ ਪਰਵਾਹ ਨਾ ਸੀ, ਜਦੋਂ ਕਿ ਹਨੂਕ ਨਿਜਾਤ ਦੀ ਉਸ ਰਾਹ ਨੂੰ ਪਸੰਦ ਕਰਦਾ ਸੀ ਤੇ ਆਪਣੇ ਗੁਨਾਹਾਂ ਦੀ ਮੁਆਫ਼ੀ ਹਾਸਲ ਕਰਨ ਲਈ ਉਹਨੇ ਬਰੇ ਦਾ ਖੂਨ ਖੁਦਾ ਦੇ ਹਜ਼ੂਰ ਪੇਸ਼ ਕੀਤਾ। ਲਮਕ ਦੌਲਤ ਦਾ, ਔਰਤਾਂ ਦਾ, ਚੰਗੀ ਖੁਰਾਕ ਤੇ ਚੰਗੇ ਲਿਬਾਸ ਦਾ ਤੇ ਐਸ਼ੋ ਇਸ਼ਰਤ ਦਾ ਪੁਜਾਰੀ ਸੀ, ਜਦੋਂ ਕਿ ਹਨੂਕ ਜ਼ਿੰਦਗੀ ਦੇ ਮਾਲਕ ਖੁਦਾਵੰਦ ਕਦੂਸ ਦੇ ਨਾਲ ਦਿਲੋ ਜਾਨ ਤੋਂ ਵਾਬਸਤਾ ਸੀ। ਲਮਕ ਆਪਣੇ ਹੀ ਗੁਨਾਹਾਂ ਵਿੱਚ ਮਰਿਆ ਤੇ ਦੋਜ਼ਖ ਦਾ ਈਂਧਨ ਬਣਿਆ, ਲੇਕਿਨ ਹਨੂਕ ਨੂੰ ਖੁਦਾ ਨੇ ਅਸਮਾਨ ਤੇ ਚੁੱਕ ਲਿੱਤਾ ਤਾਂ ਕਿ ਉਹ ਹਮੇਸ਼ਾ ਵਾਸਤੇ ਉਹਦੇ ਨਾਲ ਉਹਦੇ ਕਰੀਬ ਰਹੇ। ਸਬਕ ਦੇ ਆਖਿਰ ਵਿੱਚ ਤੁਹਾਡੇ ਨਾਲ ਇੱਕ ਅਹਿਮ ਸਵਾਲ ਕਰਨਾ ਏ ਕਿ ਕੀ ਤੁਸੀਂ ਲਮਕ ਦੀ ਤਰ੍ਹਾਂ ਹੋ ਜਾਂ ਹਨੂਕ ਦੀ ਤਰ੍ਹਾਂ? ਕੀ ਤੁਹਾਡਾ ਇਮਾਨ ਹਨੂਕ ਦੀ ਤਰ੍ਹਾਂ ਬਾਬਰਕਤ ਏ ਜਾਂ ਫਿਰ ਲਮਕ ਦੀ ਮਾਨਿਤ ਆਪਣੀ ਮਨਮਾਨੀ 'ਤੇ ਟੁਰਦੇ ਹੋ? ਖੁਦਾ ਦਾ ਕਲਾਮ ਫਰਮਾਉਂਦਾ ਹੈ, ਤੁਸੀਂ ਆਪਣੇ ਆਪ ਨੂੰ ਆਜ਼ਮਾਓ ਕਿ ਇਮਾਨ ਵਿੱਚ ਹੋ ਜਾਂ ਨਹੀਂ, ਅਤੇ ਬਗੈਰ ਇਮਾਨ 'ਤੇ ਉਹਨੂੰ ਪਸੰਦ ਆਉਣਾ ਨਾਮੁਮਕਿਨ ਏ। ਦੂਸਰਾ ਕਰੰਥੀਓਂ ਬਾਬ 13 ਆਇਤ ਨੰਬਰ 5 ਅਤੇ ਫਿਰ ਇਬਰਾਨੀਓਂ ਬਾਬ 11 ਆਇਤ ਨੰਬਰ 6। ਦੋਸਤੋ, ਸਾਡਾ ਅੱਜ ਦਾ ਸਬਕ ਮੁਕੰਮਲ ਹੁੰਦਾ ਹੈ। ਅਗਲੇ ਸਬਕ ਵਿੱਚ ਅਸੀਂ ਖੁਦਾ ਦੇ ਫਜ਼ਲ ਦੇ ਨਾਲ ਇੱਕ ਹੋਰ ਨਬੀ ਦੇ ਬਾਰੇ ਸਿੱਖਾਂਗੇ ਜਿਹੜਾ ਕਿ ਨੂ ਨਬੀ ਏ। ਤੁਸਾਂ ਨੇ ਖੁਦਾ ਦੇ ਕਲਾਮ ਨੂੰ ਗੌਰ ਦੇ ਨਾਲ ਸੁਣਿਆ ਤੇ ਸਿੱਖਿਆ। ਖੁਦਾ ਤੁਹਾਨੂੰ ਬਰਕਤ ਦੇਵੇ। ਖੁਦਾ ਦੇ ਕਲਾਮ ਦੀ ਇਸ ਆਇਤ ਤੇ ਪੂਰੀ ਤਰ੍ਹਾਂ ਗੌਰ ਕਰੋ ਤੇ ਬਗੈਰ ਇਮਾਨ ਦੇ ਉਹਨੂੰ ਪਸੰਦ ਆਉਣਾ ਨਾਮੁਮਕਿਨ ਏ। ਇਸ ਲਈ ਕਿ ਖੁਦਾ ਦੇ ਕੋਲ ਆਉਣ ਵਾਸਤੇ ਇਮਾਨ ਲਿਆਉਣਾ ਜ਼ਰੂਰੀ ਏ ਕਿ ਉਹ ਮੌਜੂਦ ਏ ਤੇ ਆਪਣੇ ਤਾਲਬਾਂ ਨੂੰ ਬਦਲਾ ਦਿੰਦਾ। ਇਬਰਾਨੀਓ ਬਾਬ 11 ਆਇਤ ਨੰਬਰ 6। Oh, oh, oh.
چمکیلے تارے
سب آسمان تے پانی سارے
تاری تاری پر بلندی پر کرو تاری تاری پر بلندی پر
اس نے حکم کیتا جاری
سجنوں تے مطروں ہوں نوٹ فرما لو خطو کتابت واسطے ساڈے پتا چات جے تسی سانو خط لکھنا چاہندے ہو تے خط لکھن واسطے ساڈا پتا اے پی او باکس نمبر 311 لاہور پاکستان یعنی پی او باکس نمبر 311 لاہور پاکستان اس تو علاوہ جے تسی سانو فون کرنا چاہندے ہو تے فون کرن واسطے ساڈا موبائل نمبر اے 0341 43110 یعنی 0341 43110 اس تو علاوہ ساڈا ای میل آئی ڈی اے listen.live77@gmail.com یعنی listen.live77@gmail.com تے ہن اپنے میزبان فران پٹی نو اجازت دو خدا حافظ